ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਨੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹੁ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਇ ਦਰ ਕਾਗਦ ਫਾਰੇ ਜਨ ਨਾਨਕ ਲਿਖ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਇ ਦਰ ਕਾਗਦ ਫਾਰੇ ਜਨ ਨਾਨਕ ਲਿਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਕਿਸ਼ ਰੂਪ ਨਹੀਂ ਕਿਸ਼ ਜਾਤ ਨਾਹੀਂ ਕਿਸ਼ ਢੰਗ ਨਾ ਮੇਰਾ ਕਿਆ ਮੋਹ ਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹੇ ਨਾਮ ਦੇ ਨਾਨਕ ਦਰ ਸਰੀਤਾ ਸ਼ਬਦ ਗੁਰੂ ਰੱਬੀ ਗਿਆਨ ਦੇ ਸਾਗਰ ਭਗਤ ਵਸ਼ਲ ਪਤਤ ਪਾਵਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਅੰਮ੍ਰਿਤ ਵੇਲੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦਾ ਮੂਲ ਪਾਠ ਅਤੇ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਨੇ ਪ੍ਰਾਪਤ ਹੋ ਰਿਹਾ ਹੈ ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਨਿਮਰਤਾ ਦੇ ਪੁੰਜ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਅੰਮ੍ਰਿਤਮਈ ਬਚਨ ਜੈਤਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 697 ਅਤੇ 698 'ਤੇ ਸ਼ੋਭਨੀਕ ਹਨ ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ ਕੋਈ ਵੀ ਰਸਨਾ ਵਾਂਝੀ ਨਾ ਰਹੇ ਗੁਰੂ ਫਤਿਹ ਦਾ ਜਵਾਬ ਗੁਰੂ ਫਤਿਹ ਵਿੱਚ ਦੇਵੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨਿਮਰਤਾ ਦੇ ਪੁੰਜ ਹੋਣ ਕਰਕੇ ਬਹੁਤ ਹੀ ਮਿੱਠ ਬੋਲੜੇ ਨੇ ਅੱਤ ਦੀ ਗਰੀਬੀ ਅੱਤ ਦੀ ਨਿਮਰਤਾ ਉਹਨਾਂ ਦੇ ਜੀਵਨ ਵਿੱਚੋਂ ਚਾਹੇ ਗੁਰਬਾਣੀ ਰੂਪੀ ਕਥਨੀ ਹੈ ਚਾਹੇ ਇਤਿਹਾਸ ਰੂਪੀ ਕਰਨੀ ਹੈ ਹਰ ਜਗਿਆਸੂ ਨੂੰ ਦਿਖਾਈ ਦੇ ਰਹੀ ਹੈ ਪਰ ਧਰਮ ਦੀ ਦੁਨੀਆ ਅੰਦਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਈ ਥਾਵਾਂ 'ਤੇ ਸਖਤਾਈ ਵੀ ਵਰਤੀ ਹੈ ਭਾਵੇਂ ਉਹਨਾਂ ਦੇ ਸਾਹਮਣੇ ਉਹਨਾਂ ਦਾ ਸਕਾ ਪੁੱਤਰ ਬਾਬਾ ਪ੍ਰਿਥੀ ਚੰਦ ਵੀ ਕਿਉਂ ਨਹੀਂ ਸੀ ਇਹ ਬਚਨ ਕਹਿ ਦਿੱਤੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਢੀਰੇ ਤੁਮ ਹੋ ਤਿੰਨ ਸਿਉਂ ਝਗਰਤ ਪਾਪ ਸੇਵਾ ਕਰਨ ਵਾਲਿਆਂ ਲਈ ਗੁਰਬਾਣੀ ਪੜ੍ਹਨ ਵਾਲਿਆਂ ਵਾਸਤੇ ਵੀ ਬੜੀਆਂ ਸਖਤ ਹਦਾਇਤਾਂ ਨੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਸਿੱਖ ਆਉਣ ਸੇਵਕ ਆਉਣ ਕੋਈ ਸੇਵਾ ਕਰੇ ਸਿਮਰਨ ਕਰੇ ਬਾਣੀ ਪੜ੍ਹੇ ਬਾਣੀ ਗਾਵੇ ਪਰ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਨਿਰਣੈ ਵੀ ਉਹਨਾਂ ਦਾ ਗਾਵਿਆ ਸੁਣਿਆ ਥਾਂਏ ਪੈਂਦਾ ਉਹਨਾਂ ਦੀ ਸੇਵਾ ਸਿਮਰਨ ਕਬੂਲ ਹੁੰਦਾ ਜਿਹੜੇ ਸਤਿਗੁਰੂ ਦੀ ਆਗਿਆ ਨੂੰ ਵੀ ਸਤ ਸਤ ਕਰਕੇ ਮੰਨਦੇ ਨੇ ਗਰੀਬ ਨਵਾਜ ਜੀ ਦੇ ਬਚਨ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ ਬਿਲਕੁਲ ਇਸੇ ਤਰ੍ਹਾਂ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਗਰੀਬ ਨਵਾਜ ਜੀ ਜਿੱਥੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਮਝਾ ਰਹੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹੇ ਮੇਰੇ ਮਨਾ ਤੂੰ ਉਹਦੇ ਨਾਮ ਨੂੰ ਜਪ ਜਿਹੜਾ ਹਰੀ ਪਰਮਾਤਮਾ ਤੇਰੇ ਅੰਦਰ ਵੱਸਦਾ। ਮਾਝੇ ਦਾ ਅਰਥ ਹੁੰਦਾ ਵਿਚਕਾਰ ਜਾਂ ਵਿੱਚ ਅੰਦਰ, ਜਿਵੇਂ ਜਿਹੜਾ ਇਲਾਕਾ ਰਾਵੀ ਅਤੇ ਬਿਆਸ ਦੇ ਵਿਚਕਾਰ ਸੀ ਉਹਨੂੰ ਮਾਝਾ ਕਿਹਾ ਜਾਂਦਾ। ਇਹ ਸ਼ਬਦ ਵੇ ਸਤਿਗੁਰੂ ਜੀ ਨੇ ਜਿਹੜਾ ਮਾਝਾ ਸ਼ਬਦ ਵਰਤਿਆ, ਕਿਤੇ ਇਹਦੇ ਅਰਥ ਹੋਣਗੇ ਵਿੱਚ ਅਤੇ ਕਿਤੇ ਇਹਦੇ ਅਰਥ ਹੋਣਗੇ ਸਤਿਗੁਰੂ ਤੋਂ, ਸਤਿਗੁਰੂ ਰਾਹੀਂ। ਸਾਹਿਬ ਜੀ ਜਿੱਥੇ ਨਾਮ ਜਪਣ ਦੀ ਪ੍ਰੇਰਨਾ ਕਰਦੇ ਨੇ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿੱਤ ਧਿਆਈ ਹੈ ਹਰ ਪੁਰਖ ਨਿਰੰਜਨਾ, ਉੱਥੇ ਸਪਸ਼ਟ ਵੀ ਕਰਦੇ ਨੇ ਵੀ ਨਾਮ ਉਹਦਾ ਜਪਣਾ ਜਿਹੜਾ ਤੇਰੇ ਹਿਰਦੇ ਵਿੱਚ ਵੱਸਦਾ, ਤੇਰੇ ਤੋਂ ਦੂਰ ਨਹੀਂ। ਕਿਉਂਕਿ ਜਿਸ ਦਿਨ ਦੀ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਸ੍ਰਿਸ਼ਟੀ ਨੂੰ ਸਾਜ ਕੇ ਉਸ ਦਿਨ ਤੋਂ ਹੀ ਪਰਮਾਤਮਾ ਇਸ ਸ੍ਰਿਸ਼ਟੀ ਵਿੱਚ ਬੈਠ ਗਿਆ। ਆਪੀ ਨੈ ਆਪ ਸਾਜਿਓ, ਆਪੀ ਨੈ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਉਹ ਕਾਦਰ ਆਪਣੀ ਕੁਦਰਤ ਤੋਂ ਵੱਖਰਾ ਨਹੀਂ, ਕੁਦਰਤ ਕਰਕੇ ਵਸਿਆ ਸੋਏ। ਜਿਸ ਦਿਨ ਤੋਂ ਜੀਵ ਦੀ ਰਚਨਾ ਕੀਤੀ ਹੈ, ਜਿੱਥੇ ਮਨੁੱਖਾ ਸਰੀਰ ਵਿੱਚ ਪੰਜ ਤੱਤ ਪਾਏ ਨੇ, ਪੰਜਾਂ ਤੱਤਾਂ ਦਾ ਇਹ ਸਰੀਰ ਰਚ ਕੇ ਉਸ ਦਿਨ ਤੋਂ ਹੀ ਛੇਵਾਂ ਪਰਮਾਤਮਾ ਆਪ ਮਨੁੱਖ ਦੇ ਇਸ ਸਰੀਰ ਦੇ ਅੰਦਰ ਬੈਠ ਗਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਿਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪੰਚ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਸਮਾਈ, ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਪੰਜ ਤੱਤਾਂ ਦਾ ਸਰੀਰ ਅਤੇ ਛੇਵਾਂ ਉਹ ਆਪ ਬੈਠ ਗਿਆ, ਉਹ ਮਨੁੱਖ ਤੋਂ ਕਿਤੇ ਬਾਹਰ ਨਹੀਂ, ਮਨੁੱਖ ਦੇ ਅੰਦਰ ਹੀ ਵੱਸਦਾ। ਇਸੇ ਲਈ ਸਤਿਗੁਰੂ ਜੀ ਸਾਨੂੰ ਪ੍ਰੇਰਨਾ ਕਰਦੇ ਨੇ ਕਿ ਉਹਨੂੰ ਲੱਭਣ ਲਈ ਤੀਰਥਾਂ 'ਤੇ, ਉਹਨੂੰ ਲੱਭਣ ਲਈ ਜੰਗਲਾਂ ਵਿੱਚ, ਉਹਨੂੰ ਲੱਭਣ ਲਈ ਪਰਬਤਾਂ 'ਤੇ, ਬਾਹਰ ਜਾਣ ਦੀ ਲੋੜ ਨਹੀਂ। ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਦਾਹਰਨਾਂ ਵੀ ਦਿੱਤੀਆਂ ਕਿ ਜਿਵੇਂ ਫੁੱਲ ਵਿੱਚ ਸੁਗੰਧੀ, ਸ਼ੀਸ਼ੇ ਵਿੱਚ ਸ਼ੀਸ਼ਾ ਵੇਖਣ ਵਾਲੇ ਦੀ ਤਸਵੀਰ, ਪਰਛਾਵਾਂ ਉਹਦਾ ਬਿੰਬ, ਬਿਲਕੁਲ ਇਸੇ ਤਰ੍ਹਾਂ ਪਰਮਾਤਮਾ ਤੇਰੇ ਅੰਦਰ ਵੱਸਦਾ। ਪੋਹ ਪਮਦ ਜਿਉਂ ਬਾਸ ਬਸਤ ਹੈ, ਮੁੱਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਪਰ ਅੰਦਰ ਵੱਸਦਾ ਹੋਇਆ ਪਰਮਾਤਮਾ ਸਾਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ? ਜਿਵੇਂ ਪਾਣੀ ਬੜਾ ਨਿਰਮਲ ਹੈ, ਪਰ ਪਾਣੀ ਉੱਪਰ ਬੂਰ ਪੈ ਜਾਵੇ, ਪਾਣੀ ਉੱਪਰ ਕਾਈ ਜਾਲਾ ਜੰਮ ਜਾਵੇ, ਤੇ ਕਈ ਵਾਰ ਮਨੁੱਖ ਨਿਰਾਸ਼ ਹੋ ਜਾਂਦਾ ਵੀ ਇੱਥੇ ਪਾਣੀ ਹੈ ਹੀ ਨਹੀਂ। ਸਾਡੀ ਜ਼ਿੰਦਗੀ ਵਿੱਚ ਜਦੋਂ ਵਿਸ਼ੇ ਵਿਕਾਰ, ਈਰਖਾ, ਹੰਕਾਰ, ਮੋਹ ਮਾਇਆ ਦਾ ਬੂਰ ਆਉਂਦਾ, ਭਰਮਾਂ ਦੀ ਕਾਈ ਜਾਲਾ ਜੰਮ ਜਾਂਦਾ, ਤੇ ਸਾਨੂੰ ਨਿਕਟ ਵੱਸਦਾ, ਅੰਦਰ ਵੱਸਦਾ ਹੋਇਆ ਪਰਮਾਤਮਾ ਵੀ ਦਿਖਾਈ ਨਹੀਂ ਦਿੰਦਾ, ਗੁਰੂ ਦੀ ਵੀ ਫਿਰ ਅਸੀਂ ਕਦਰ ਨਹੀਂ ਪਾਉਂਦੇ। ਕਿਉਂਕਿ ਲੱਭ ਵਣਾਹੇ ਮਾਨਸਾਂ ਜਿਉਂ ਪਾਣੀ ਬੂਰ, ਲੋਕੀ ਧਰਮ ਸਥਾਨਾਂ 'ਤੇ ਨਤਮਸਤਕ ਹੁੰਦੇ ਨੇ, ਸ਼ਰਧਾ ਭਾਵਨਾ ਨਾਲ ਆਉਂਦੇ ਨੇ, ਪਰ ਮਨੁੱਖ ਜਦੋਂ ਜ਼ਾਲਮ ਬਣ ਜੇ, ਉਹ ਫਿਰ 1984 ਵਿੱਚ ਟੈਂਕ 'ਤੇ ਤੋਪਾਂ ਲੈ ਕੇ ਪਾਵਨ ਅਸਥਾਨਾਂ ਨੂੰ ਢਾਉਣ ਵਾਸਤੇ ਵੀ ਤੁਰ ਪੈਂਦਾ। ਕਿਉਂਕਿ ਅੰਦਰ ਇੱਕ ਜਾਲਾ, ਅੰਦਰ ਇੱਕ ਬੂਰ ਹੈ ਜਿਹਦੇ ਨਾਲ ਮਨੁੱਖ ਨੂੰ ਸੋਝੀ ਨਹੀਂ ਆਉਂਦੀ। ਗਰੀਬ ਨਿਵਾਜ ਨੇ ਪਾਵਨ ਬਾਣੀ ਵਿੱਚ ਨਿਰਣਾ ਦਿੱਤਾ ਕਿ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਦੋਂ ਤੱਕ ਮਨੁੱਖ ਗੁਰੂ ਦੇ ਗਿਆਨ ਰਾਹੀਂ ਆਪੇ ਦੀ ਪੜਚੋਲ ਨਹੀਂ ਕਰਦਾ, ਉਦੋਂ ਤੱਕ ਇਹਦੇ ਜੀਵਨ ਵਿੱਚ ਜਿਹੜੀ ਭਰਮਾਂ ਦੀ ਕਾਈ ਹੈ, ਭਰਮਾਂ ਦਾ ਬੂਰ ਹੈ, ਜਾਲਾ ਹੈ, ਉਹ ਦੂਰ ਨਹੀਂ ਹੁੰਦਾ। ਜਿਵੇਂ ਧਰਤੀ ਵਿੱਚੋਂ ਪਾਣੀ ਪ੍ਰਗਟ ਕਰਨਾ ਹੋਵੇ ਪਹਿਲਾਂ ਮਿੱਟੀ ਪਰੇ ਕਰਨੀ ਪੈਂਦੀ ਹੈ, ਫਿਰ ਰੇਤ ਪਰੇ ਕਰਨੀ ਪੈਂਦੀ, ਫਿਰ ਕੰਕਰੀਟ, ਫਿਰ ਦਲਦਲ ਆਉਂਦੀ ਹੈ। ਜਦੋਂ ਸਾਰੀਆਂ ਪਰਤਾਂ ਦੂਰ ਕਰ ਦਈਏ ਤੇ ਥੱਲੋਂ ਪਾਣੀ ਮਿਲ ਜਾਂਦਾ। ਇਸੇ ਤਰ੍ਹਾਂ ਮਨੁੱਖ ਦੇ ਹਿਰਦੇ ਵਿੱਚ ਹੀ ਪਰਮਾਤਮਾ, ਪਰ ਮਨੁੱਖ ਉਹਨੂੰ ਬਾਹਰ ਲੱਭਣ ਲਈ ਤੁਰ ਪਿਆ। ਸਾਹਿਬ ਜੀ ਦੇ ਬਚਨ ਨੇ, ਸਭ ਕਿਛੁ ਘਰਮ ਹੈ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਧਰਮ ਅਸਥਾਨ ਵੀ ਸੋਝੀ ਦੇ ਕੇਂਦਰ ਨੇ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਪਰ ਜੇ ਅਸੀਂ ਕੇਵਲ ਗੁਰਦੁਆਰੇ ਵਿੱਚ ਹੀ ਰੱਬ ਮੰਨ ਲਿਆ ਤੇ ਸਾਡੀ ਵੀ ਅਗਿਆਨਤਾ ਹੋਵੇਗੀ, ਕਿਉਂਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮਕਾਮਾ। ਕਬੀਰ, ਮੁੱਲਾ ਮਨਾਰੇ ਕਿਆ ਚੜੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਭਗਤ ਪੀਪਾ ਜੀ ਦਾ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਨੇ ਵੀ ਨਿਰਣਾ ਦਿੱਤਾ, ਕਹਿਣ ਲੱਗੇ ਮੈਂ ਬ੍ਰਹਿਮੰਡ ਦੀ ਖੋਜ ਕਰਕੇ ਅਖੀਰ ਫਿਰ ਜਦੋਂ ਕਾਇਆ ਵੱਲ ਸਰੀਰ ਵੱਲ ਆਇਆ ਤੇ ਮੈਨੂੰ ਨਵਨਿਧੀ 18 ਸਿੱਧੀਆਂ ਵਾਲਾ ਬਰਕਤਾਂ ਵਾਲਾ ਪਰਮੇਸ਼ਰ ਦਾ ਜਿਹੜਾ ਨਾਮ ਹੈ ਮੈਨੂੰ ਸਰੀਰ ਦੇ ਅੰਦਰੋਂ ਹੀ ਮਿਲ ਗਿਆ। ਹੁਣ ਕਾਇਆ ਦੀ ਖੋਜ ਹੀ ਮੇਰਾ ਇਸ਼ਟ ਹੈ, ਕਾਇਆ ਦੀ ਖੋਜ ਹੀ ਮੇਰੀ ਸ਼ਰਧਾ ਹੈ। ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਕਾਇਓ ਧੂਪ ਦੀਪ ਨਈ ਬੇਦਾ, ਕਾਇਓ ਪੂਜੋ ਪਾਤੀ, ਕਾਇਆ ਬਹੁ ਖੰਡ ਖੋਜਦੇ ਨਵ ਨਿਧ ਪਾਈ। ਬਹੁ ਖੰਡ ਦਾ ਅਰਥ ਹੈ ਖੰਡਾਂ ਬ੍ਰਹਿਮੰਡਾਂ ਵਿੱਚ ਖੋਜ ਕਰਕੇ ਥਾਂ ਥਾਂ ਤੇ ਜਿਸ ਪਰਮਾਤਮਾ ਨੂੰ ਉਹਦੇ ਨਾਮ ਨੂੰ ਲੱਭਦੇ ਰਹੇ ਉਹ ਅਖੀਰ ਤੇ ਕਾਇਆ ਵਿੱਚੋਂ ਲੱਭਿਆ, ਇਸ ਅੰਦਰੋਂ ਸਾਨੂੰ ਪ੍ਰਾਪਤ ਹੋਇਆ। ਕਾਇਆ ਬਹੁ ਖੰਡ ਖੋਜਦੇ ਨਵ ਨਿਧ ਪਾਈ, ਹੁਣ ਸਮਝ ਆ ਗਈ ਕਿ ਨਾ ਕੁਝ ਜੰਮਦਾ ਨਾ ਕੁਝ ਮਰਦਾ, ਪਰਮਾਤਮਾ ਦਾ ਤੇਜ ਪ੍ਰਤਾਪ ਮੇਰੀ ਜ਼ਿੰਦਗੀ ਦਾ ਆਧਾਰ ਹੈ ਤੇ ਉਹਦਾ ਸਿਮਰਨ ਇਹੀ ਮੇਰੀ ਜ਼ਿੰਦਗੀ ਦੇ ਵਿੱਚ, ਤੇਜ ਪ੍ਰਤਾਪ ਹੀ ਮੇਰੀ ਕਾਇਆ ਦਾ ਪ੍ਰਮੁੱਖ ਮਨੋਰਥ ਬਣ ਗਿਆ, ਕਿਉਂਕਿ ਨਾ ਕਿਛ ਆਇਬੋ ਨਾ ਕਿਛ ਜਾਇਬੋ ਰਾਮ ਕੀ ਦੁਹਾਈ। ਉਹਨਾਂ ਦੇ ਬਚਨ, ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ, ਜਿਹੜਾ ਪਰਮਾਤਮਾ ਬ੍ਰਹਿਮੰਡ ਵਿੱਚ ਹੈ ਉਹ ਇਸ ਸਰੀਰ ਰੂਪੀ ਪਿੰਡ ਵਿੱਚ ਵੀ ਹੈ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਜਿਹੜਾ ਬ੍ਰਹਿਮੰਡ ਵਿੱਚ ਹੈ ਇਸ ਸਰੀਰ ਰੂਪੀ ਖੰਡ ਵਿੱਚ ਵੀ ਉਹਨੂੰ ਹੀ ਜਾਣਨਾ ਕਰੋ, ਕਿਉਂਕਿ ਉਹ ਹਰ ਥਾਂ ਤੇ ਵਿਆਪਕ ਹੈ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਫਿਰ ਸਰੀਰ ਛੱਡ ਕੇ ਆਪੇ ਦੀ ਖੋਜ ਛੱਡ ਕੇ ਬਾਹਰ ਜਾਣਾ, ਭਗਤ ਇਸ ਗੱਲ ਨਾਲ ਸਹਿਮਤ ਨਹੀਂ। ਉਹ ਆਖਦੇ ਨੇ ਊਹਾਂ ਤਉ ਜਾਈਏ ਜੋ ਈਹਾਂ ਨਾ ਹੋਏ, ਹੋਰ ਥਾਵਾਂ 'ਤੇ ਤਾਂ ਲੱਭਣ ਜਾਈਏ ਜੇ ਸਾਡੇ ਅੰਦਰ ਨਾ ਹੋਵੇ। ਹੁਣ ਪਰਮਾਤਮਾ ਬਾਰੇ ਕਿਹਾ ਕਿ ਉਹ ਮਿੱਠ ਬੋਲੜਾ, ਉਹ ਕਦੇ ਕਿਸੇ ਨਾਲ ਝਗੜਾ ਨਹੀਂ ਕਰਦਾ, ਪਰ ਭਗਤ ਕਬੀਰ ਸਾਹਿਬ ਕਹਿੰਦੇ ਜਦੋਂ ਕੋਈ ਆਪਣੇ ਅੰਦਰ ਦੀ ਖੋਜ ਕਰਨ ਦੀ ਬਜਾਏ ਅੰਦਰੋਂ ਪਰਮਾਤਮਾ ਨੂੰ ਲੱਭਣ ਲਈ ਕਿਸੇ ਵਿਸ਼ੇਸ਼ ਥਾਂ 'ਤੇ ਜਾਂਦਾ ਤੇ ਪਰਮਾਤਮਾ ਵੀ ਫਿਰ ਲੜ ਪੈਂਦਾ, ਉਹ ਵੀ ਝਗੜਾ ਕਰਦਾ ਵੀ ਤੈਨੂੰ ਕਿੰਨੇ ਕਿਹਾ ਵੀ ਮੈਂ ਇੱਥੇ ਹਾਂ, ਮੈਂ ਤੇ ਜਿਸ ਦਿਨ ਦਾ ਤੈਨੂੰ ਸਾਜਿਆ ਤੇਰੇ ਅੰਦਰ ਬੈਠਾ ਹੋਇਆ। ਕਬੀਰ, ਹੱਜ ਕਾਬੇ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ, ਸਾਈਂ ਮੁਝਸੋਂ ਲਰ ਪਰਿਆ, ਤੁਝ ਕਿਨ ਫਰਮਾਈ ਗਾਏ। ਇਸ ਕਰਕੇ ਗਰੀਬ ਨਵਾਜ ਜੀ ਨੇ ਸਿੱਖਿਆ ਦਿੱਤੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ। ਭਗਤ ਪੀਪਾ ਜੀ ਆਖਦੇ ਨੇ ਕਿ ਪਰਮਾਤਮਾ ਹੀ ਸਾਡੇ ਜੀਵਨ ਦੀ ਅਸਲੀਅਤ ਹੈ, ਉਹੀ ਪਰਮ ਤੱਤ ਹੈ, ਸਭ ਤੋਂ ਪਹਿਲਾਂ ਸਭ ਤੋਂ ਮੁੱਢ ਸਾਡਾ ਮੂਲ ਉਹੀ ਹੈ। ਸਤਿਗੁਰ ਹੋਏ ਲਿਖਾਵੈ, ਜਦੋਂ ਗੁਰੂ ਗਿਆਨ ਬਖਸ਼ਦਾ, ਜਿਵੇਂ ਅੱਜ ਦੇ ਸ਼ਬਦ ਵਿੱਚ ਗਿਆਨ ਬਖਸ਼ਿਆ, ਤੇ ਸੱਚਮੁੱਚ ਮਨੁੱਖ ਫਿਰ ਬਾਹਰ ਭਟਕਣ ਦੀ ਬਜਾਏ ਅੰਦਰ ਵਸਦੇ ਪਰਮਾਤਮਾ ਨਾਲ ਜੁੜਨ ਦਾ ਯਤਨ ਕਰਦਾ, ਇਹਦੀ ਬਾਹਰਮੁਖੀ ਸੁਰਤ ਦਾ ਪ੍ਰਵਾਹ ਫਿਰ ਅੰਤਰਮੁਖੀ ਹੋ ਜਾਂਦਾ, ਕਿਉਂਕਿ ਬਾਹਰ ਜਾਂਦਾ ਵਰਜ ਰਹਾਇਆ, ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰੂ ਨੇ ਇੱਕ ਸੋਝੀ ਬਖਸ਼ਿਸ਼ ਕਰ ਦਿੱਤੀ ਕਿ ਪਰਮਾਤਮਾ ਤੇਰੇ ਅੰਦਰ ਵਸਦਾ, ਕਹਿੰਦੇ ਉਹਦਾ ਨਾਮ ਜਪ ਜਿਹੜਾ ਸਦਾ ਤੇਰੇ ਅੰਗ ਸੰਗ ਹੈ, ਜਿਹੜਾ ਸਦਾ ਤੇਰੇ ਅੰਦਰ ਵਸਦਾ। ਹੁਣ ਸਤਿਗੁਰੂ ਜੀ ਨੇ ਜਿਹੜੀ ਸੋਝੀ ਬਖਸ਼ਿਸ਼ ਕੀਤੀ, ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਧਰਮ ਦੀ ਦੁਨੀਆਂ ਵਿੱਚ ਨਿਮਰਤਾ ਦੇ ਪੁੰਜ ਮਿੱਠ ਬੋਲੜੇ ਧੰਨ ਗੁਰੂ ਰਾਮਦਾਸ ਜੀ ਵੀ ਬੜੇ ਸਟ੍ਰਿਕਟ ਨੇ। ਉਹਨਾਂ ਨੇ ਵੇਖੋ ਅੱਜ ਸ਼ਬਦ ਵਰਤਿਆ ਕਿ ਜਿਹੜਾ ਮਨੁੱਖ ਇਸ ਜਗਤ ਵਿੱਚ ਆ ਕੇ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦਾ, ਕਿੰਨਾ ਚੰਗਾ ਹੁੰਦਾ ਕਿ ਹਰੀ ਪਰਮਾਤਮਾ ਉਹਦੀ ਮਾਂ ਨੂੰ ਬਾਂਝ ਕਰ ਦਿੰਦਾ। ਬਾਂਝ ਉੱਥੇ ਸ਼ਬਦ ਵਰਤਿਆ ਜਾਂਦਾ ਹੈ ਜਿਸ ਮਾਤਾ ਦੇ ਘਰ ਕੋਈ ਧੀ ਪੁੱਤਰ ਜਨਮ ਨਾ ਲਵੇ। ਹੁਣ ਇੱਥੇ ਉਲਾਮਾ ਮਾਂ ਨੂੰ ਨਹੀਂ ਹੈ, ਉਲਾਮਾ ਉਸ ਜੀਵ ਨੂੰ ਹੈ। ਜਿਵੇਂ ਜੀਵ ਚੰਗਾ ਕਰਮ ਕਰੇ ਤੇ ਉੱਥੇ ਸਤਿਕਾਰ ਵੀ ਉਹਦੀ ਕੁੱਲ ਨੂੰ ਹੈ, ਉਹਦੇ ਮਾਤਾ ਪਿਤਾ ਨੂੰ ਹੈ। ਕਬੀਰ ਸੋਈ ਮੁੱਖ ਧੰਨ ਹੈ ਜੇ ਮੁੱਖ ਕਹੀਐ ਰਾਮ, ਦੇਹੀ ਕਿਸਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਭਾਵੇਂ ਉਸ ਨਗਰ ਵਿੱਚ ਕਈ ਤਰ੍ਹਾਂ ਦੇ ਲੋਕ ਵੱਸਦੇ ਨੇ, ਪਰ ਨਾਮ ਜਪਣ ਵਾਲੇ ਕਰਕੇ ਉਸ ਪਿੰਡ ਦੀ ਵੀ ਪਵਿੱਤਰਤਾ ਜਿਹੜੀ ਹੈ ਉਹ ਸੰਸਾਰ ਦੇ ਵਿੱਚ ਫੈਲ ਜਾਂਦੀ ਹੈ। ਲੋਕ ਸਲਾਉਂਦੇ ਨੇ ਉਹਨਾਂ ਨਗਰਾਂ ਨੂੰ ਜਿੱਥੇ ਕੋਈ ਪਰਮੇਸ਼ਰ ਦਾ ਨਾਮ ਜਪਣ ਵਾਲਾ ਪੈਦਾ ਹੋ ਜਾਵੇ। ਸਾਹਿਬ ਜੀ ਨੇ ਇੱਥੇ ਵੀ ਜਿਹੜੇ ਸ਼ਬਦ ਵਰਤੇ ਨੇ, ਜਿਹੜਾ ਉਲਾਮਾ ਦਿੱਤਾ ਉਹ ਉਲਾਮਾ ਇਸ ਕਰਕੇ ਹੈ ਕਿ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਜੀਵ ਵਾਂਝਿਆ ਹੋ ਗਿਆ। ਜਿਨ੍ਹਾਂ ਨੇ ਸਿਮਰਨ ਕੀਤਾ, ਧਰਮ ਕਮਾਇਆ, ਜਿੱਥੇ ਉਹਨਾਂ ਵਾਸਤੇ ਸ਼ਬਦ ਵਰਤੇ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇਂਦੀ ਮਾਂ ਆਏ ਸਫਲ ਸੇ। ਇਹ ਜ਼ਰੂਰੀ ਨਹੀਂ ਕਿ ਉਹ ਮਾਂ ਧਰਮੀ ਹੋਵੇ, ਮਾਂ ਸਲਾਉਣ ਯੋਗ ਹੋਵੇ, ਪਰ ਜਦੋਂ ਕੋਈ ਪਰਮੇਸ਼ਰ ਦੀ ਬੰਦਗੀ ਵੱਲ ਤੁਰ ਪੈਂਦਾ ਤੇ ਸਾਹਿਬ ਕਹਿੰਦੇ ਜਿੱਥੇ ਉਹਨੂੰ ਨਮਸਕਾਰ ਉੱਥੇ ਉਹਨੂੰ ਜਨਮ ਦੇਣ ਵਾਲੀ ਮਾਂ ਨੂੰ ਵੀ ਸਾਡਾ ਪ੍ਰਣਾਮ ਹੈ। ਪਰ ਜਦੋਂ ਮਨੁੱਖ ਮੰਦਾ ਕਰਮ ਕਰਦਾ ਤੇ ਭਾਵੇਂ ਮਾਤਾ ਪਿਤਾ ਕਿੰਨੇ ਵੀ ਚੰਗੇ ਕਿਉਂ ਨਾ ਹੋਣ, ਇੱਕਦਮ ਅਸੀਂ ਕਹਾਂਗੇ ਪਤਾ ਨਹੀਂ ਇਹਨੂੰ ਕਿੰਨੇ ਜਨਮ ਦਿੱਤਾ। ਆ ਦੁਨਿਆਵੀ ਤੌਰ ਤੇ ਇੱਕ ਅਧਿਆਪਕ ਹੈ, ਬੱਚਾ ਨਾ ਪੜ੍ਹਦਾ ਹੋਵੇ ਤੇ ਉਹ ਸ਼ਬਦ ਵਰਤਦਾ ਮੂਰਖਾ ਪੜ੍ਹ ਲੈ, ਉਹ ਬੱਚਾ ਪੜ੍ਹ ਲਿਖ ਕੇ ਡਾਕਟਰ ਬਣ ਜਾਂਦਾ, ਇੰਜੀਨੀਅਰ ਬਣ ਜਾਂਦਾ, ਜੱਜ ਬਣ ਜਾਂਦਾ, ਪਰ ਕਦੇ ਆਪਣੇ ਅਧਿਆਪਕ ਕੋਲ ਜਾ ਕੇ ਇਹ ਨਹੀਂ ਕਹਿੰਦਾ ਵੀ ਤੂੰ ਬਚਪਨ ਵਿੱਚ ਮੈਨੂੰ ਮੂਰਖ ਕਿਹਾ ਸੀ। ਉਹਨੂੰ ਪਤਾ ਹੈ ਕਿ ਉਹਨੇ ਮੈਨੂੰ ਇਸ ਕਰਕੇ ਮੂਰਖ ਕਿਹਾ ਤਾਂ ਕਿ ਮੈਂ ਗਿਆਨਵਾਨ ਹੋ ਕੇ ਉੱਚੀ ਪਦਵੀ ਤੇ ਪਹੁੰਚ ਸਕਾਂ। ਅਧਿਆਪਕ ਦੀ ਝਿੜਕ, ਅਧਿਆਪਕ ਦਾ ਇਸ ਤਰ੍ਹਾਂ ਦਾ ਤਾਨਾ ਜਿਹੜਾ ਉਹ ਮਨੁੱਖ ਦੇ ਜੀਵਨ ਨੂੰ ਸਵਾਰਨ ਵਾਸਤੇ ਆ। ਮੈਂ ਕਈ ਵਾਰ ਅੱਖੀਂ ਵੇਖਿਆ ਕਿ ਜਿਹੜੇ ਮਾਤਾ ਪਿਤਾ ਅਰਦਾਸਾਂ ਕਰ ਕਰਕੇ ਆਪਣੀ ਸੰਤਾਨ ਨੂੰ, ਆਪਣੀ ਔਲਾਦ ਨੂੰ ਪ੍ਰਾਪਤ ਕਰਦੇ ਨੇ, ਜਦੋਂ ਕਿਤੇ ਉਹ ਸੰਤਾਨ ਵਿਗੜ ਜਾਵੇ ਤੇ ਉਹਨਾਂ ਨੂੰ ਮੈਂ ਕਹਿੰਦਿਆਂ ਸੁਣਿਆ ਵੀ ਚੰਗਾ ਹੁੰਦਾ ਅਸੀਂ ਇਸ ਔਲਾਦ ਤੋਂ ਬਿਨਾਂ ਹੀ ਰਹਿ ਜਾਂਦੇ, ਚੰਗਾ ਹੁੰਦਾ ਇਹ ਜੰਮਦਾ ਹੀ ਮਰ ਜਾਂਦਾ, ਇਹ ਜਨਮ ਲੈ ਕੇ ਸੰਸਾਰ ਵਿੱਚ ਕਿਉਂ ਆਇਆ। ਕਈ ਵਾਰ ਤੇ ਮਾਂ ਗੁੱਸੇ ਵਿੱਚ ਆ ਕੇ ਇਹ ਵੀ ਕਹਿ ਦਿੰਦੀ ਹੈ ਵੀ ਤੈਨੂੰ ਜਨਮ ਦੇਣ ਵਾਲੀ ਮਰ ਜੇ। ਹੁਣ ਦੇਖੋ ਕਿ ਕਸੂਰ ਬੱਚੇ ਦਾ, ਤੇ ਜਨਮ ਦੇਣ ਵਾਲੀ ਖੁਦ ਆਪ ਉਹ ਮਾਂ ਹੈ, ਪਰ ਉੱਥੇ ਸ਼ਬਦ ਵਰਤੇ ਜਾ ਰਹੇ ਨੇ। ਇਸੇ ਤਰ੍ਹਾਂ ਧਰਮ ਦੀ ਦੁਨੀਆ ਅੰਦਰ ਵੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਉਲਾਮਿਆਂ ਦੀ ਗੱਲ ਕੀਤੀ ਤੇ ਨਾਲ ਇਹ ਪ੍ਰੇਰਨਾ ਵੀ ਕਰ ਦਿੱਤੀ ਸਾਨੂੰ, ਸਮਝਾਇਆ ਵੀ ਕਿ ਤੋਸਾ ਹਰ ਕਾ ਨਾਮ ਲੈ ਤੇਰੇ ਕੁਲੈ ਨਾ ਲਾਗੈ ਗਾਲ ਜੀਓ। ਜੇ ਇਹਨਾਂ ਉਲਾਮਿਆਂ ਤੋਂ ਬਚਣਾ ਚਾਹੁੰਦਾ, ਸੌ ਉਲਾਮੈ ਦਿਨੈ ਕਹਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਜੇ ਇਹਨਾਂ ਉਲਾਮਿਆਂ ਤੋਂ ਤੂੰ ਬਚਣਾ ਚਾਹੁੰਦਾ ਕਿ ਤੈਨੂੰ ਇਸ ਤਰ੍ਹਾਂ ਦੇ ਉਲਾਮੇ ਨਾ ਮਿਲਣ ਕਿ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ, ਖਸਮ ਵਿਸਾਰੈ ਤੇ ਕਮਜਾਤ, ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ, ਜਿਉਂ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਕਟੀ। ਜੇ ਇਹਨਾਂ ਗਾਲਾਂ ਤੋਂ, ਇਹਨਾਂ ਤਾਨਿਆਂ ਤੋਂ, ਇਹਨਾਂ ਉਲਾਮਿਆਂ ਤੋਂ ਬਚਣਾ ਚਾਹੁੰਦਾ ਤੇ ਫਿਰ ਰੱਬ ਦੀ ਬੰਦਗੀ ਵੱਲ ਜੁੜ ਜਾ। ਆਮ ਕਰਕੇ ਜਦੋਂ ਦੁਨੀਆਦਾਰ ਕੋਈ ਨਿੰਦਿਆ ਕਰਦੇ ਨੇ, ਗੱਲਾਂ ਬਾਤਾਂ ਕਰਦੇ ਨੇ ਤੇ ਬੰਦਾ ਕਹਿੰਦਾ ਮੈਂ ਬਚਾਂ, ਤੇ ਸਾਹਿਬ ਕਹਿੰਦੇ ਜੇ ਬਚਣਾ ਹੈ ਨਾ ਤੇ ਫਿਰ ਧਰਮੀ ਬਣ ਜਾ। ਜਦੋਂ ਚਾਰ ਬੰਦਿਆਂ ਨੇ ਤੈਨੂੰ ਸ਼ਮਸ਼ਾਨ ਘਾਟ ਲਿਜਾ ਕੇ ਰੱਖ ਦਿੱਤਾ, ਉੱਥੇ ਵੀ ਤੇ ਫਿਰ ਉਹਨਾਂ ਨੇ ਇਹੀਓ ਹੀ ਕਹਿਣਾ ਵੀ ਇਹ ਨਗੋਰਾ ਹੀ ਆਇਆ ਸੀ ਤੇ ਨਗੋਰਾ ਹੀ ਚਲਿਆ ਗਿਆ। ਕਬੀਰ ਦੁਨੀਆ ਕੈ ਦੁੱਖ ਹੈ ਮੂਆ, ਚਾਲਤ ਕੁੱਲ ਕੀ ਕਾਨ, ਤਬ ਕੁੱਲ ਕਿਸ ਕਾ ਲਾਜ ਸੀ ਜਬ ਲੇ ਧਰੈ ਮਸਾਨ। ਉਦੋਂ ਵੀ ਤਾਂ ਤੈਨੂੰ ਤਾਨੇ ਮਿਲਣੇ ਨੇ, ਉਲਾਮੇ ਮਿਲਣੇ ਨੇ। ਇਹ ਉਲਾਮੇ ਜਿਹੜੇ ਨਾਮ ਨਾ ਜਪਣ ਕਰਕੇ ਮਿਲਦੇ ਨੇ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉਹਨਾਂ ਉਲਾਮਿਆਂ ਵਿੱਚੋਂ ਇੱਕ ਉਲਾਮਾ ਇਹ ਵੀ ਹੈ ਕਿ ਕਿੰਨਾ ਚੰਗਾ ਹੁੰਦਾ ਕਿ ਜਿਹਨੇ ਨਾਮ ਨਹੀਂ ਜਪਿਆ ਉਹਦੀ ਜਨਮ ਦੇਣ ਵਾਲੀ ਜਿਹੜੀ ਮਾਤਾ ਉਹ ਬਾਂਝ ਰਹਿ ਜਾਂਦੀ, ਭਾਵ ਉਸ ਔਲਾਦ ਨੂੰ ਜਨਮ ਨਾ ਦਿੰਦੀ। ਭਗਤ ਕਬੀਰ ਸਾਹਿਬ ਨੇ ਵੀ ਬਚਨ ਕਹੇ, ਜੇ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ, ਜੇ ਨਰ ਰਾਮ ਭਗਤ ਨੇ ਸਾਧੀ, ਜਨਮਤ ਕਸ ਨਾ ਮੋਹ ਅਪਰਾਧੀ, ਮੁੱਚ ਮੁੱਚ ਗਰਭ ਗਏ ਕੀਨ ਬਚਿਆ, ਬੁੱਢ ਪੁੱਜ ਰੂਪ ਜੀਵੈ ਜਗ ਮਜਿਆ, ਕਹਿ ਕਬੀਰ ਜੈਸੇ ਸੁੰਦਰ ਸਰੂਪ, ਨਾਮ ਬਿਨਾਂ ਜੈਸੇ ਕੁਬਜ ਕਰੂਪ। ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਜਿਸ ਕੁੱਲ ਦੇ ਵਿੱਚ ਔਲਾਦ ਨੇ ਪੈਦਾ ਹੋ ਕੇ ਰੱਬ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ, ਕਿੰਨਾ ਚੰਗਾ ਹੁੰਦਾ ਕਿ ਉਸ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਉਹਦੀ ਮਾਤਾ ਵਿਧਵਾ ਹੋ ਜਾਂਦੀ, ਭਾਵ ਉਸ ਬੱਚੇ ਨੂੰ ਜਨਮ ਨਾ ਦਿੰਦੀ। ਉਹ ਜਨਮ ਲੈ ਕੇ ਸੰਸਾਰ ਵਿੱਚ ਕਿਉਂ ਆਇਆ? ਜਿਹਨੇ ਰੱਬ ਦੀ ਭਗਤੀ ਨਹੀਂ ਕੀਤੀ, ਕਹਿਣ ਲੱਗੇ ਕਈ ਗਰਭ 9 ਮਹੀਨੇ 10 ਮਹੀਨੇ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਡਿੱਗ ਪੈਂਦੇ ਨੇ। ਉਹ ਪਾਪੀ ਕਿਉਂ ਬਚਿਆ ਰਿਹਾ ਜਿਹੜਾ ਧਰਤੀ 'ਤੇ ਆਇਆ ਪਰ ਭੇਜਣ ਵਾਲੇ ਪਰਮੇਸ਼ਰ ਦਾ ਉਹਨੇ ਸਿਮਰਨ ਨਹੀਂ ਕੀਤਾ? ਮੁੱਚ ਮੁੱਚ ਗਰਭ ਗਏ, ਕਹਿੰਦੇ ਪਤਾ ਨਹੀਂ ਕਿੰਨੇ ਕੁ ਗਰਭ ਡਿੱਗ ਪਏ, ਕੀਨ ਬਚਿਆ, ਪਰ ਉਹ ਕਿਉਂ ਬਚਿਆ ਰਿਹਾ ਜਿਹਨੇ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ? ਅਸੀਂ ਰੋਜ਼ ਆਸਾ ਦੀ ਵਾਰ ਵਿੱਚ ਸਰਵਣ ਕਰਦੇ ਹਾਂ ਗੁਰੂ ਰਾਮਦਾਸ ਜੀ ਦੇ ਬਚਨ, ਜਿੰਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ, ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ। ਫਿਰ ਜਨਮ ਹੈ ਨਾਨਕ ਹਰ ਭਾਏ, ਕਹਿੰਦੇ ਮਨ ਮੁੱਖ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜੰਮਦਾ ਅਤੇ ਮਰਦਾ ਰਹਿੰਦਾ, ਕਿਉਂਕਿ ਉਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਯਾਦ ਨਹੀਂ। ਇਹ ਉਲਾਮੇ ਇਹ ਤਾਨੇ ਇਸ ਕਰਕੇ ਨਹੀਂ ਕਿ ਕੋਈ ਵਰ ਸਰਾਫ ਹੈ, ਜਿਵੇਂ ਇੱਕ ਮਾਂ ਸੁਭਾਵਕ ਕਹਿ ਦਿੰਦੀ ਹੈ ਵੇ ਤੂੰ ਜਨਮ ਸਮੇਂ ਕਿਉਂ ਨਾ ਮਰ ਗਿਆ, ਮੈਨੂੰ ਆਹ ਦਿਨ ਕਿਉਂ ਦੇਖਣੇ ਪਏ। ਪਰ ਮਾਤਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਕਹਿ ਰਹੀ ਹੈ ਵੀ ਇਹ ਮਰ ਜਾਵੇ। ਸਾਹਿਬ ਵੀ ਜਦੋਂ ਇਹ ਸ਼ਬਦ ਵਰਤਦੇ ਨੇ ਕਿ ਮਰਨਾ ਜਾਈ ਜਿੰਨਾ ਬਿਸਰਤ ਨਾਮ, ਨਾਮ ਬਿਹੂਨ ਜੀਵਨ ਕੌਣ ਕਾਮ, ਜਿਹੜੇ ਨਾਮ ਤੋਂ ਬਿਨਾਂ ਨੇ ਉਹ ਇਹ ਜਗਤ ਵਿੱਚ ਕਿਉਂ ਆਏ, ਭਾਵ ਉਹਨਾਂ ਦਾ ਜਨਮ ਕਿਉਂ ਹੋਇਆ, ਜਨਮ ਨਹੀਂ ਸੀ ਹੋਣਾ ਚਾਹੀਦਾ। ਅਖਰੀ ਅਰਥ ਸਤਿਗੁਰੂ ਗਰੀਬ ਨਿਵਾਜ ਨੇ ਜੋ ਬਖਸ਼ਿਸ਼ ਕੀਤੇ ਨੇ ਕਿ ਉਹਨਾਂ ਦੀ ਮਾਤਾ ਬਾਂਝ ਰਹਿ ਜਾਂਦੀ। ਕਈ ਵਿਦਵਾਨਾਂ ਨੇ ਮਾਂ ਦਾ ਅਰਥ ਮਤ ਵੀ ਕੀਤਾ, ਭਾਵ ਉਹਨਾਂ ਦੀ ਮਤ ਮਰ ਜਾਂਦੀ ਹੈ, ਉਹਨਾਂ ਦੀ ਮਤ ਬਾਂਝ ਰਹਿ ਜਾਂਦੀ ਹੈ, ਭਾਵ ਅਰਥ ਕੋਈ ਵੀ ਹੋਣ, ਪਰ ਅਖਰੀ ਅਰਥ ਇਹੀ ਨੇ ਕਿ ਜਿਵੇਂ ਅਸੀਂ ਪਰਮੇਸ਼ਰ ਦਾ ਨਾਮ ਜਪਾਂਗੇ, ਚੰਗੇ ਕਰਮ ਕਰਾਂਗੇ ਤੇ ਸਾਡੀ ਕੁੱਲ ਨੂੰ, ਸਾਡੇ ਖਾਨਦਾਨ ਨੂੰ ਸਲਾਹਿਆ ਜਾਵੇਗਾ। ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ, 21 ਕੁੱਲਾਂ ਤੱਕ 7 ਕੁੱਲਾਂ ਸਹੁਰਿਆਂ ਦੀਆਂ, 7 ਕੁੱਲਾਂ ਦਾਦਕਿਆਂ ਦੀਆਂ, 7 ਕੁੱਲਾਂ ਨਾਨਕਿਆਂ ਦੀਆਂ। ਵੇਖੋ ਨਾਮ ਜਪਿਆ ਭਗਤ ਪ੍ਰਹਿਲਾਦ ਨੇ ਤੇ 21 ਕੁੱਲਾਂ ਦੀ ਵਡਿਆਈ ਹੋਈ ਕਿ ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ। ਤੇ ਜਦੋਂ ਕੋਈ ਬੁਰਾ ਕਰਮ ਕਰਦਾ ਤੇ ਉਹਦੀਆਂ 21 ਕੁੱਲਾਂ ਤੱਕ ਉਲਾਮੇ ਮਿਲਦੇ ਨੇ। ਇਹ ਮਿੱਠੇ ਮਿੱਠੇ ਤਾਨੇ, ਮਿੱਠੇ ਮਿੱਠੇ ਉਲਾਮੇ ਜਿਹੜੇ ਨੇ ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਕਰਕੇ ਦਿੱਤੇ ਨੇ, ਜਿਵੇਂ ਇੱਕ ਅਧਿਆਪਕ ਕਹਿੰਦਾ ਮੂਰਖਾ ਗਧਿਆ ਤੂੰ ਪੜ੍ਹ ਜਾ, ਪਰ ਉਹ ਜਦੋਂ ਵੱਡਾ ਜੱਜ ਬਣ ਜਾਂਦਾ, ਡਾਕਟਰ ਇੰਜੀਨੀਅਰ ਬਣ ਜਾਂਦਾ ਤੇ ਉਹ ਇਹ ਨਹੀਂ ਕਹਿੰਦਾ ਵੀ ਮੇਰੇ ਅਧਿਆਪਕ ਨੇ ਮੈਨੂੰ ਗਧਾ ਜਾਂ ਮੂਰਖ ਕਿਉਂ ਕਿਹਾ। ਉਹ ਸ਼ੁਕਰਾਨਾ ਕਰੇਗਾ ਕਿ ਜੇ ਕਿਤੇ ਮੇਰਾ ਅਧਿਆਪਕ ਮੈਨੂੰ ਇਹ ਅਲਫਾਜ਼ ਵਰਤ ਕੇ ਤਾੜਨਾ ਨਾ ਕਰਦਾ ਤੇ ਅੱਜ ਮੈਂ ਡਾਕਟਰ ਇੰਜੀਨੀਅਰ ਜਾਂ ਵੱਡੀ ਤੋਂ ਵੱਡੀ ਜੱਜ ਵਾਲੀ ਜਿਹੜੀ ਪਦਵੀ ਹੈ ਇਹਦੇ 'ਤੇ ਨਹੀਂ ਸੀ ਪਹੁੰਚ ਸਕਦਾ। ਇਵੇਂ ਧਰਮ ਦੀ ਦੁਨੀਆ ਵਿੱਚ ਮਨੁੱਖ 100 ਮੂਰਤ ਭਗਵਾਨ ਬਣ ਸਕੇ, ਹਰ ਕਾ ਸੇਵਕ 100 ਹਰ ਜਿਹਾ ਦੀ ਪਦਵੀ ਤੱਕ ਪਹੁੰਚ ਸਕੇ, ਅਬ ਮੋਹੇ ਜੀਵਨ ਪਦਵੀ ਪਾਈ। ਗਰੀਬ ਨਿਵਾਜ ਨੇ ਇਹ ਮਿੱਠੇ ਮਿੱਠੇ ਤਾਨੇ, ਮਿੱਠੇ ਮਿੱਠੇ ਉਲਾਮੇ ਇਸ ਕਰਕੇ ਬਖਸ਼ਿਸ਼ ਕੀਤੇ ਨੇ ਤੇ ਨਾਲ ਸਿੱਖਿਆ ਦਿੱਤੀ ਰਹਾਉ ਵਾਲੇ ਬੰਦ ਵਿੱਚ ਕਿ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਜਿਹੜਾ ਹਰ ਮਾਝਾ ਹਰੀ ਅੰਦਰ ਸਾਡੇ ਵੱਸਦਾ ਮੇਰੇ ਮਨ, ਉਹਦਾ ਨਾਮ ਤੂੰ ਜਪਿਆ ਕਰ, ਕਿਉਂਕਿ ਜਿਸ ਦਿਨ परमेश्वर जेड़ा है हर हर कृपाल कृपा प्रभ धारी गुर ज्ञान दियो मन समझा रहाओ। हरी परमात्मा जिस दिन कृपा करदा है उस दिन गुरु दे ज्ञान राही साडा मन ये सोझी प्राप्त करदा कि परमेश्वर अंदर वसदा ते उहदे नाम नूं जपना चाहीदा। आओ सतगुरु जी दे बख्शिश कीते हुए पावन पवित्र गुरु शब्द दी विचार नाल जुड़ना करिए।
सतनाम श्री वाहिगुरु साहिब जी। जय तसरी महला चौथा। जिन हर हिरदय नाम ना बसयो तिन मात कीजै हर बांझा।
जैत श्री महला चौथा। जैत श्री राग है ते चौथे पातशाह धन गुरु रामदास महाराज जी उन्हां दा उचारण कीता होया ये पवित्र शब्द है। आरंभक पंक्तियां वे सतगुरु जी कृपा करदे ने जिन हर हिरदय नाम ना बस्यो। जिहदे हिरदे विच वी हरी परमेश्वर दा नाम नहीं वस्या वो कोई भी होवे भाव भावें अपना होवे भावें पराया होवे। मैं पहला भी बेनती की कि गरीब नवाज ने अपने बच्चों वास्ते भी ये शब्द वरते ने। बाबा सत्ता ते बाबा बलवंड जी की वार विच जिक्र है पुत्री कौल ना पालियो कर पीरों कन मुरटी है दिल खोटे आकी फिरन बन भार उचायन छटी है। गुरु रामदास जी बाबे पृथ्वी चंद नू अक्सर मीणा क्या करते सन। उहदे अंदर दा जेड़ा कपट सी सतगुरु गुरु रामदास जी ने संगतां दे सामने प्रगट भी कीता और उहदे झगड़े नू साहब जी ने बहुत वड्डा पाप भी दस्या जिसने बाद विच गुरु अर्जन देव महाराज जी उपर भी हमले करवाए। इस करके गरीब नवाज जी ने शब्द वरत्या जिन के जिन जिस दे भी हिरदे विच परमेश्वर दा नाम नहीं वसदा। अगे है तिन मात कीजै हर बांझा। हरी परमात्मा उहदी माता नूं उहदी जन्म देण वाली मां नूं बांझ कर दिंदा भाव बांझ दा अर्थ जिहदे घर संतान ना होवे। भाव कई जोड़े ऐसे ने कपल ऐसे ने जिन्हां नूं सारी उम्र औलाद तों बिना रहना पैंदा है पर साहब कहिंदे जिन्हां ने इस जगत विच आ के परमेश्वर दा नाम नहीं जपिया किन्ना चंगा हुंदा कि उहनां दी माता बांझ हुंदी उह जन्म ना दिंदी ऐसे बच्चे नूं जिहदे जगत विच आ के हिरदे दे विच नाम नहीं वसिया भाव ऐसा बच्चा संसार विच क्यों आया नहीं सी आउणा चाहीदा।
तिन सुन्नी देह फिर है बिन नावै ओए खप खप मुए करांजा।
क्योंकि ऐसे मनुख दी ए देह ए शरीर नाम तो बिना सुन्या ही रहिंदा। किस तरह साहब जी दे बचन ने कण बिना जैसे थोथर तुखा जिवें किसे तो दे विच्चों कण कढ लईए ते ओ तो फोकट रह जांदा। कण बिना जैसे थोथर तुखा नाम बिहून सूने से मुखा। इवें नाम तो बिना वह मुख सुन्ने ने वह देह सुन्नी है वह शरीर सुन्या है। सुन्ने का अर्थ सुन्न मसान। जिवें किसे घर विच कोई रहिंदा ना ना होवे ते उस घर दे विच काम बोलदे ने ते साहब ने शब्द वरत्या उस जीवन वास्ते के कोट बिघन तिस लागते जिसनों बिसरै नाउ नानक अन दिन बिलपते ज्यों सुन्या घर काउ। तिन सुन्नी दे फिरै बिन नावै ओए खप खप मोए करांजा। क्योंकि वह नाम तो बिना बिल्कुल विहूणे फिरदे ने ते उन्हां नूं आत्मक मौते नाम तो बिना करा करा के दुखी हो के आत्मक मौते मरना पैंदा है। क्योंकि मत जाणो जग जीवन दा दूजा भाए मोए आस। गरीब नवाज ने कृपा कीती कि उन्हां दा शरीर उन्हां दा जीवन नाम तो बिना बिल्कुल सुन्या हुंदा है। बिरथा नाम बिना तन अंध मुख आव तांकै दुर्गंध फरीदा तिन्ना मुख डरावने जिन्ना वसार्यों नाओ ऐथै दुख कनेरियां अगै ठाओर ना ठाओ। शब्द वरते कि उन्हां दी देह उन्हां दा शरीर उन्हां दा जीवन नाम तो बिना बिल्कुल सुन्या हुंदा।
मेरे मन जप राम नाम हर माझा।
हे मेरे मन तू परमेश्वर दा नाम जप। ओ परमेश्वर ओ हरी ਹਰ ਮਾਝਾ ਜਿਹੜਾ ਹਰੀ ਤੇਰੇ ਅੰਦਰ ਹੈ। ਮਾਝਾ ਦਾ ਅਰਥ ਹੈ ਵਿੱਚ, ਜਿਹੜਾ ਤੇਰੇ ਸਰੀਰ ਦੇ ਅੰਦਰ ਬੈਠਾ ਹੋਇਆ, ਜਿਹੜਾ ਤੇਰੇ ਤੋਂ ਕਿਤੇ ਵੱਖ ਨਹੀਂ ਹੈ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ।
ਜਦੋਂ ਹਰੀ ਕਿਰਪਾਲੂ ਪਰਮੇਸ਼ਰ ਨੇ ਕਿਰਪਾ ਕੀਤੀ, ਫਿਰ ਗੁਰੂ ਨੂੰ ਸਾਡੇ ਜੀਵਨ ਦੇ ਵਿੱਚ ਭੇਜਿਆ, ਭਾਵ ਮਨੁੱਖ ਨੂੰ ਗੁਰੂ ਨਾਲ ਜੋੜਿਆ, ਤੇ ਗੁਰੂ ਨੇ ਜਿਹੜਾ ਗਿਆਨ ਦਿੱਤਾ, ਉਸ ਗਿਆਨ ਦੇ ਨਾਲ ਇਹ ਮਨ ਜਿਹੜਾ ਸੀ ਸਮਝ ਗਿਆ। ਫਿਰ ਇਹ ਬਾਹਰ ਭਟਕਣ ਦੀ ਜਗ੍ਹਾ ਦੇਖੋ ਅਚਰਜ ਭਇਆ, ਜੇ ਠਾਕਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ। ਕਹਿੰਦੇ ਜਿਹਨੂੰ ਬਾਹਰ ਲੱਭਦੇ ਫਿਰਦੇ ਸਾਂ, ਉਹ ਹੁਣ ਗੁਰੂ ਨੇ ਕਿਰਪਾ ਕਰਕੇ ਐਸਾ ਗਿਆਨ ਬਖਸ਼ਿਸ਼ ਕਰ ਦਿੱਤਾ ਕਿ ਗਿਆਨ ਰਤਨ ਸਭ ਸੋਝੀ ਹੋਈ, ਮਨ ਸਮਝਾਵਣ ਕਾਰਨ ਕਛੂਕ ਪੜੀਐ ਗਿਆਨ। ਜੇ ਕਿਤੇ ਥੋੜ੍ਹਾ ਜਿਹਾ ਵੀ ਗੁਰੂ ਦਾ ਗਿਆਨ ਸਮਝ ਲਈਏ ਤੇ ਮਨ ਸਮਝ ਜਾਂਦਾ, ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਫਿਰ ਮਨੁੱਖ ਕੋਈ ਵੀ ਕਰਮ ਕਾਂਡ, ਕੋਈ ਵੀ ਪਖੰਡਵਾਦ ਵਾਲਾ ਜਿਹੜਾ ਕਰਮ ਹੈ ਉਹ ਨਹੀਂ ਕਰੇਗਾ। ਇਹਨੂੰ ਸਮਝ ਆ ਜਾਵੇਗੀ, ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਨਾਨਕ ਕਹਿ ਕਰ ਕੇਵਲ ਨਾਮ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਅਮਰਦਾਸ ਜੀ ਤੋਂ ਮੰਗਦੇ ਵੀ ਇਹੀ ਸਨ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰੂ, ਮੈਨੂੰ ਪਰਮੇਸ਼ਰ ਦਾ ਨਾਮ ਦੇ, ਮੇਰੇ ਹਿਰਦੇ ਵਿੱਚ ਚਾਨਣ ਹੋ ਸਕੇ, ਤਾਂ ਕਿ ਮੇਰਾ ਇਹ ਜੀਵਨ ਸਫਰ ਸਕੇ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜਾ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਨਾਮ ਦਾ ਕੱਪੜਾ ਦੇ, ਨਾਮ ਦਾ ਦਾਜ ਦੇ, ਨਾਮ ਦਾ ਧਨ ਦੇ, ਤਾਂ ਕਿ ਮੇਰਾ ਜੀਵਨ ਸਵਰਜੇ। ਆ ਦੂਜਾ ਦਾਜ ਤਾਂ ਮਨਮੁੱਖ ਲੈਂਦੇ ਨੇ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾਲੈ, ਸੋ ਕੂੜ ਅਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ। ਇਹ ਬਸ ਸਮਝ ਲਈਏ ਕਿ ਜਦੋਂ ਸਿੱਖ ਪਰਿਵਾਰ ਵੀ ਦਾਜ ਦਿੰਦੇ ਅਤੇ ਲੈਂਦੇ ਨੇ, ਉਹ ਮਨਮੁੱਖੀ ਨੇ। ਭਾਵੇਂ ਸੌ ਵਾਰ ਉਹ ਦਾਅਵਾ ਕਰਨ ਵੀ ਅਸੀਂ ਗੁਰਮੁਖ ਹਾਂ, ਗੁਰੂ ਕੀ ਬਾਣੀ ਦਾ ਨਿਰਣਾ ਵੀ ਇਹ ਮਨਮੁੱਖਾਂ ਦਾ ਕੰਮ ਹੈ, ਹੋਰ ਮਨਮੁੱਖ ਦਾਜ ਜੇ ਰੱਖ ਦਿਖਾਲੈ। ਸਾਹਿਬ ਜੀ ਨੇ ਦਾਜ ਮੰਗਿਆ, ਕਹਿਣ ਲੱਗੇ ਨਾਮ ਦਾ ਕੱਪੜਾ, ਨਾਮ ਦਾ ਧਨ ਦਿਓ, ਜਿਹਦੇ ਨਾਲ ਮੇਰਾ ਕਾਜ ਸਵਰ ਜਾਵੇ, ਕਿਉਂਕਿ ਨਾਮ ਤੋਂ ਬਿਨਾਂ ਇਹ ਦੇਹੀ ਸੁੰਨੀ ਹੈ। ਇਸ ਕਰਕੇ ਹੇ ਮੇਰੇ ਮਨ, ਤੂੰ ਪਰਮੇਸ਼ਰ ਦਾ ਨਾਮ ਜਪ, ਜਿਹੜਾ ਪਰਮੇਸ਼ਰ ਤੇਰੇ ਅੰਦਰ ਹੈ, ਅਤੇ ਇਹ ਸੋਝੀ ਉਦੋਂ ਪ੍ਰਾਪਤ ਹੋਵੇਗੀ ਜਦੋਂ ਪਰਮਾਤਮਾ ਕਿਰਪਾ ਕਰਕੇ ਗੁਰੂ ਦਾ ਗਿਆਨ ਬਖਸ਼ੇਗਾ, ਕਿਉਂਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਸੰਤ ਦਾ ਅਰਥ ਹੈ ਹਰੀ ਦੀ ਕਿਰਪਾ ਨਾਲ ਗੁਰੂ ਮਿਲ ਗਿਆ, ਨਾਨਕ ਮਨ ਪ੍ਰਗਾਸ, ਫਿਰ ਮਨ ਵਿੱਚ ਚਾਨਣ ਹੋ ਗਿਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਧਾ। ਸਤਿਗੁਰੂ ਗੁਰੂ ਰਾਮਦਾਸ ਜੀ ਅਰਦਾਸ ਵੀ ਕਰਦੇ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲਨਥਾ। ਇਸ ਕਰਕੇ ਗੁਰ ਗਿਆਨ ਦਿਓ ਮਨ ਸਮਝਾ, ਗੁਰੂ ਨੇ ਜਿਹੜਾ ਗਿਆਨ ਦਿੱਤਾ ਉਹਦੇ ਨਾਲ ਸਾਡਾ ਮਨ ਸਮਝੇਗਾ ਕਿ ਅਸੀਂ ਕਿਹੜੇ ਪਾਸੇ ਜਾਣਾ ਅਤੇ ਕਿਹੜੇ ਪਾਸੇ ਨਹੀਂ ਜਾਣਾ। ਅੱਜ ਬਹੁਤਾ ਸਿੱਖ ਜਗਤ ਔਜੜੇ ਪਿਆ, ਇਹਦਾ ਕਾਰਨ ਕਿ ਕੇਵਲ ਗੁਰਬਾਣੀ ਨੂੰ ਮੱਥਾ ਟੇਕਿਆ, ਪਰ ਕਰਮਾਂ ਕੀਤੀਆਂ, ਪਰ ਗੁਰਬਾਣੀ ਗਿਆਨ ਨੂੰ ਪੜ੍ਹਿਆ ਨਹੀਂ, ਸਮਝਿਆ ਨਹੀਂ। ਜੇ ਕਿਤੇ ਸਮਝ ਲਿਆ ਜਾਂਦਾ ਤੇ ਮਨੁੱਖ ਕਦੇ ਵੀ ਆਪਣੇ ਗੁਰੂ ਨੂੰ, ਪਰਮੇਸ਼ਰ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਨਾ ਜਾਂਦਾ, ਕਿਉਂਕਿ ਬੜੇ ਉਲਾਮੇ, ਬੜੇ ਤਾਨੇ ਤੇ ਮਿਹਣੇ, ਜਿਹੜੇ ਫਿਰ ਕਦੇ ਵੀ ਆਪਣੇ ਜੀਵਨ ਨਾਲੋਂ ਦੂਰ ਨਹੀਂ ਹੁੰਦੇ। ਜਿਵੇਂ ਅੱਜ ਦੇ ਸ਼ਬਦ ਵਿੱਚ ਕਿ ਤਿੰਨ ਮਾਤ ਕੀਜੈ ਹਰ ਬਾਂਝਾ, ਵੇਖੋ ਸਿਮਰਨ ਤੋਂ ਵਿਹੂਣੇ ਜੀਵਨ ਨੂੰ ਸਤਿਗੁਰਾਂ ਨੇ ਕਿੰਨਾ ਨਿਖਿੱਧ ਆਖਣਾ ਕੀਤਾ।
ਰਹਾਓ,
ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ। ਰਹਾਓ ਦਾ ਅਰਥ ਹੈ ਠਹਿਰਾਓ, ਵਿਸ਼ਰਾਮ। ਭਾਵ ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀ ਭਾਵ ਮੇਨ ਆਈਡੀਆ ਹੈ। ਸਾਰੇ ਸ਼ਬਦ ਨੂੰ ਸਮਝਣ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਰਹਾਓ ਵਾਲਾ ਬੰਦ ਜਿਹੜਾ ਹੈ ਉਹ ਇਹਨਾਂ ਪੰਕਤੀਆਂ ਤੇ ਕੇਂਦਰਿਤ ਕੀਤਾ।
ਹਰ ਕੀਰਤ ਕਲਯੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਝਾ।
ਕਲਯੁਗ ਸ਼ਬਦ ਸਮੇਂ ਦੀ ਵੰਡ ਸਮੇਂ ਜਿਵੇਂ ਚਾਰ ਯੁੱਗ ਨੇ, ਸਤਿਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇੱਥੇ ਵੀ ਵਰਤਿਆ ਗਿਆ। ਕਲਯੁਗ ਸ਼ਬਦ ਵਿਖੜੇ, ਭਿਆਨਕ, ਵਿਕਾਰਾਂਮਈ, ਸੰਕਟਮਈ ਸਮੇਂ ਲਈ ਵੀ ਵਰਤਿਆ ਗਿਆ। ਕਲਯੁਗ ਸ਼ਬਦ ਵਿਛੋੜੇ ਵਾਸਤੇ ਵੀ ਵਰਤਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਉਵੇਂ ਸਤਿਗੁਰੂ ਜੀ ਸਤਿਯੁਗੀ ਨੇ ਪਰ ਸਮਝਾ ਰਹੇ ਨੇ, ਇਹ ਪਰਮੇਸ਼ੁਰ ਜੇ ਤੂੰ ਇੱਕ ਘੜੀ ਵੀ ਵਿਛੜ ਜਾਵੇਂ ਤੇ ਭਾਵੇਂ ਸਤਿਯੁਗ ਵਰਗਾ ਸਮਾਂ ਹੋਵੇ, ਸਾਡੇ ਲਈ ਕਲਯੁਗ ਹੈ। ਤੇ ਜੇ ਲੋਕੀ ਕਹਿੰਦੇ ਹੋਣ ਵੀ ਕਲਯੁਗ ਹੈ ਪਰ ਤੇਰੀ ਯਾਦ ਹਿਰਦੇ ਵਿੱਚ ਹੋਵੇ ਤੇ ਇਹਦੇ ਵਰਗਾ ਸਤਿਯੁਗ ਕੋਈ ਨਹੀਂ। ਜਦੋਂ ਜਗਤ ਗੁਰੂ ਨਾਨਕ ਸਾਹਿਬ ਜੀ ਹਿੰਦੂ ਤੀਰਥਾਂ ਤੇ ਪ੍ਰਚਾਰ ਕਰਨ ਵਾਸਤੇ ਗਏ, ਇੱਕ ਤੀਰਥ ਤੇ ਬਹੁਤ ਮਨ ਮਤ ਬੜੀਆਂ ਵਾਸ਼ਨਾਵਾਂ ਵੇਖੀਆਂ ਤੇ ਜਦੋਂ ਭਾਈ ਮਰਦਾਨਾ ਜੀ ਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਸਤਿਗੁਰੂ ਜੀ ਉੱਤਰ ਦਿੰਦੇ, ਉੱਥੋਂ ਦਾ ਪੁਜਾਰੀ ਕਹਿਣ ਲੱਗਾ ਕਿ ਕੀ ਕਰੀਏ ਜੀ, ਕਲਯੁਗ ਆ ਗਿਆ। ਸਾਹਿਬ ਕਹਿਣ ਲੱਗੇ ਬੜਾ ਵਧੀਆ ਤਰੀਕਾ ਵੀ ਪਾਪ ਤੁਸੀਂ ਕਰੋ ਤੇ ਦੋਸ਼ ਦਿਓ ਕਲਯੁਗ ਨੂੰ। ਉੱਥੇ ਮੇਰੇ ਗਰੀਬ ਨਵਾਜ਼ ਨੇ ਇੱਕ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਕਿੱਥੇ ਆ ਗਿਆ ਕਲਯੁਗ, ਜਿਹੜਾ ਸੂਰਜ, ਜਿਹੜਾ ਚੰਦਰਮਾ, ਜਿਹੜੀ ਧਰਤੀ ਪਹਿਲੇ ਯੁੱਗਾਂ ਵਿੱਚ ਸੀ ਉਹੀ ਹੋਣਾ ਹੈ। ਇਹ ਤਾਂ ਮਨੁੱਖ ਦੀ ਇੱਕ ਬਿਰਤੀ ਹੈ। ਜੇ ਸਤਿਯੁਗ ਦੇ ਸਮੇਂ ਵਿੱਚ ਵੀ ਮਨੁੱਖ ਬਿਰਤੀ ਕਰਕੇ ਮਾੜਾ ਤੇ ਉਹ ਕਲਯੁਗੀ ਹੈ, ਤੇ ਜਦੋਂ ਅਸੀਂ ਸਤ ਨਾਲ ਜੁੜਾਂਗੇ ਤੇ ਇਹਦੇ ਵਰਗਾ ਸਤਿਯੁਗੀ ਕੋਈ ਨਹੀਂ। ਸਤਿਗੁਰੂ ਜੀ ਨੇ ਰਾਮਕਲੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਸੀ ਕਿ ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ, ਸਾ ਧਰਤੀ ਸੋ ਪੌਣ ਝੁਲਾਰੇ, ਯੁੱਗ ਜੀ ਖੇਲੈ ਥਾਮ ਕੈਸੇ, ਜੀਵਨ ਤਲਬ ਨਿਵਾਰ ਹੋਵੈ ਪਰਵਾਣਾ, ਕਰੈ ਤਿਘਾਣਾ, ਕੱਲ ਲੱਖਣ ਵਿਚਾਰ ਰਹਾਓ, ਕਿਤੈ ਦੇਸ ਨਾ ਆਇਆ ਸੁਣੀਐ, ਤੀਰਥ ਪਾਸ ਨਾ ਬੈਠਾ, ਦਾਤਾ ਦਾਨ ਕਰੈ ਤੈ ਨਾਹੀ, ਮਹਿਲ ਉਸਾਰ ਨਾ ਬੈਠਾ। ਕਹਿੰਦੇ ਇਹ ਕੀ ਕਹਿ ਰਹੇ ਹੋ ਵੀ ਕਲਯੁੱਗ ਆ ਗਿਆ? ਅੱਜ ਤੱਕ ਕਦੇ ਕਿਸੇ ਨੇ ਸੁਣਿਆ ਵੀ ਹਿੰਦੁਸਤਾਨ ਤੋਂ ਕਲਯੁੱਗ ਜਹਾਜ਼ ਵਿੱਚ ਬੈਠ ਕੇ ਇੰਗਲੈਂਡ ਚਲਿਆ ਗਿਆ ਜਾਂ ਅਮੈਰੀਕਾ ਤੋਂ ਜਹਾਜ਼ ਵਿੱਚ ਬੈਠ ਕੇ ਉਹ ਪਾਕਿਸਤਾਨ ਚਲਿਆ ਗਿਆ? ਇਹ ਤੇ ਸਮੇਂ ਦੀ ਵੰਡ ਹੈ। ਆਪਾਂ ਕਹਿ ਸਕਦੇ ਹਾਂ ਵੀ ਐਤਵਾਰ ਸਾਨੂੰ ਮਿਲਿਆ ਸੀ, ਸਾਨੂੰ ਬੁੱਧਵਾਰ ਮਿਲਿਆ ਸੀ, ਸਾਨੂੰ ਚੇਤ ਮਹੀਨਾ ਮਿਲਿਆ ਸੀ। ਸਾਹਿਬ ਕਹਿਣ ਲੱਗੇ ਕਿੰਨੀ ਵਧੀਆ ਗੱਲ ਤੁਸੀਂ ਕਿ ਆਪਣੇ ਦੋਸ਼ ਪਾਉਣ ਵਾਸਤੇ ਕਹਿ ਦਿੱਤਾ ਕਲਯੁੱਗ ਆ ਗਿਆ, ਵੀ ਕਿੱਥੇ ਆ ਗਿਆ? ਇਹ ਤੇ ਇੱਕ ਸਮੇਂ ਦੀ ਵੰਡ ਹੈ, ਇਹ ਕੋਈ ਸਾਹਮਣੇ ਮਿਲਣ ਵਾਲਾ ਜਾਂ ਕੋਈ ਕਿਤੇ ਆਉਣ ਜਾਣ ਵਾਲਾ ਨਹੀਂ। ਦੱਸ ਕਿਹੜੇ ਤੀਰ ਉੱਤੇ ਬੈਠਾ, ਕਿਹੜੇ ਦੇਸ਼ ਆਇਆ, ਕਿੱਥੇ ਉਹ ਜਾ ਕੇ ਆਪਣਾ ਨਿਵਾਸ ਕਰਦਾ? ਪਰ ਅਗਲੀ ਗੱਲ ਮੇਰੇ ਸਤਿਗੁਰਾਂ ਕਈ ਸਿੱਖਿਆ ਦੇਣ ਵਾਸਤੇ ਕਹਿੰਦੇ ਜੇ ਤੂੰ ਮੰਨਦਾ ਵੀ ਕਲਯੁੱਗ ਆ ਗਿਆ ਤੇ ਫਿਰ ਕਲਯੁੱਗ ਦੇ ਵਿੱਚ ਤਾਂ ਪਰਮੇਸ਼ੁਰ ਦੀ ਕੀਰਤੀ ਸਭ ਤੋਂ ਉੱਤਮ ਹੈ। ਆਖ ਗੁਣਾ ਕਲ ਆਈ ਹੈ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ, ਕੁਰੁੱਤਾ ਬੀਜ ਬੀਜਿਆ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਸਾਹਿਬ ਕਹਿਣ ਲੱਗੇ ਜੇ ਤੂੰ ਮੰਨਦਾ ਵੀ ਕਲਯੁੱਗ ਆ ਗਿਆ ਤੇ ਫਿਰ ਸਤਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੇ ਯੁੱਗ ਤੀਨੇ ਦਿੜੇ, ਕਲ ਕੇਵਲ ਨਾਮ ਆਧਾਰ, ਕਲਯੁਗ ਮੈਂ ਬਹੁ ਕਰਮ ਕਮਾਏ, ਨਾ ਰੁੱਤ ਨਾ ਕਰਮ ਥਾਏ ਪਾਏ, ਕਿਉਂਕਿ ਯੁੱਗ ਯੁੱਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਬੇਦ ਪੁਰਾਨਾ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ, ਕੱਲ ਮੈਂ ਕੀਰਤ ਹਰ ਨਾਮਾ। ਕਹਿੰਦੇ ਜੇ ਤੂੰ ਯੁੱਗਾਂ ਦੀ ਫਿਲਾਸਫੀ ਦੇ ਮੁਤਾਬਕ ਚੱਲਣਾ ਤੇ ਫਿਰ ਪਹਿਲੇ ਯੁੱਗਾਂ ਵਾਲਾ ਕੰਮ ਹੁਣ ਕਿਉਂ ਕਰੀ ਜਾਂਦਾ? ਉਹ ਯੁੱਗ ਤੇ ਬੀਤ ਗਏ ਨੇ ਤੇ ਹੁਣ ਤੂੰ ਕਹਿੰਦਾ ਕਲਯੁੱਗ ਆ ਗਿਆ। ਕਲਯੁੱਗ ਦਾ ਸਮਾਂ ਜੇ ਤੂੰ ਮੰਨਦਾ ਤੇ ਫਿਰ ਸਾਹਿਬ ਕਹਿੰਦੇ ਨੇ ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ, ਠੱਗਣ ਕੋ ਸੰਸਾਰ, ਆ ਠੱਗੀਆਂ ਮਾਰਨੀਆਂ ਛੱਡ ਕੇ, ਪਖੰਡਵਾਦ ਛੱਡ ਕੇ, ਕੇਵਲ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ, ਕਿਉਂਕਿ ਹਰੀ ਦਾ ਨਾਮ ਜਿਹੜਾ ਹੈ, ਹਰ ਕੀਰਤ ਕਲਯੁੱਗ ਪਦ ਉੱਤਮ, ਇਸ ਵਿਖੜੇ ਭਿਆਨਕ ਸਮੇਂ ਦੇ ਵਿੱਚ, ਇਸ ਜਗਤ ਵਿੱਚ, ਇਸ ਮਨੁੱਖਾ ਸਰੀਰ ਦੇ ਸਮੇਂ ਵਿੱਚ, ਇਸ ਯੁੱਗ ਵਿੱਚ ਹੋਣ ਭਾਵ ਸਭ ਤੋਂ ਉੱਤਮ ਪਦਵੀ ਹੈ ਪਰਮੇਸ਼ੁਰ ਦੀ ਕੀਰਤੀ, ਪ੍ਰਭੂ ਦਾ ਨਾਮ ਸਿਮਰਨ। ਕਹਿੰਦੇ ਜਦੋਂ ਤੂੰ ਇਹ ਜਪੇਂਗਾ ਨਾ ਤੇ ਤੈਨੂੰ ਸਮਝ ਆਵੇਗੀ, ਹਰ ਪਾਈ ਹੈ ਸਤਿਗੁਰ ਮਾਝਾ, ਇਹ ਸਤਿਗੁਰੂ ਤੋਂ ਮਿਲਦੀ ਹੈ, ਸਤਿਗੁਰੂ ਰਾਹੀਂ ਮਿਲਦੀ। ਇੱਥੇ ਮਾਝਾ ਦਾ ਅਰਥ ਹੈ ਸਤਿਗੁਰੂ ਦੇ ਦੁਆਰਾ। ਇਹ ਉੱਤਮ ਪਦਵੀ ਜਿਹੜੀ ਨਾਮ ਸਿਮਰਨ ਵਾਲੀ ਹੈ, ਜਿਹੜੀ ਪਦਵੀ ਕਦੇ ਖੋਈ ਨਹੀਂ ਜਾਂਦੀ, ਜਿਹੜੀ ਪਦਵੀ ਕਦੇ ਨਾਸ਼ ਨਹੀਂ ਹੁੰਦੀ। ਸਰੀਰ ਨਾਲ ਪਦਵੀਆਂ ਜੁੜੀਆਂ, ਕਈ ਵਾਰ ਸਰੀਰ ਮਨੁੱਖ ਸਰੀਰ ਵਿੱਚ ਵਿਚਰਦਾ ਅਤੇ ਪਦਵੀਆਂ ਖੁੱਸ ਜਾਂਦੀਆਂ ਨੇ, ਮਰਨ ਤੋਂ ਬਾਅਦ ਪਦਵੀਆਂ ਦੂਰ ਹੋ ਜਾਂਦੀਆਂ ਨੇ, ਪਰ ਪ੍ਰਭੂ ਨਾਮ ਦੇ ਜਿਹੜੀ ਜੀਵਨ ਪਦਵੀ ਹੈ ਉਹ ਮਰਨ ਤੋਂ ਬਾਅਦ ਵੀ ਕਾਇਮ ਰਹਿੰਦੀ। ਅਬ ਮੋਏ ਜੀਵਨ ਪਦਵੀ ਪਾਈ, ਉਹ ਕੋਈ ਤੱਤੀ ਤਵੀ 'ਤੇ ਬਿਠਾ ਦੇਵੇ, ਤੋਪਾਂ ਟੈਂਕ ਚਾੜ ਕੇ ਕਵੇ ਵੇਖੋ ਜੀ ਮੈਂ ਤਾਂ ਇਹਨਾਂ ਨੂੰ ਮਾਰ ਦਿੱਤਾ, ਉਹ ਪਦਵੀਆਂ ਅਜੇ ਵੀ ਕਾਇਮ ਨੇ। ਭਾਵ ਉਹਨਾਂ ਨੂੰ ਭਾਵੇਂ ਕੋਈ ਸ਼ਹੀਦ ਵੀ ਕਰ ਦੇਵੇ, ਉਹਨਾਂ ਨੂੰ ਭਾਵੇਂ ਕੋਈ ਨੀਹਾਂ ਵਿੱਚ ਚਿਣ ਦੇਵੇ, ਆਰਿਆਂ ਨਾਲ ਚੀਰ ਦੇਵੇ, ਉਹ ਜੀਵਨ ਪਦਵੀਆਂ ਜਿਹੜੀਆਂ ਕਦੇ ਬਿਨਸਦੀਆਂ ਨਹੀਂ। ਇਸ ਕਰਕੇ ਸਾਹਿਬ ਕਹਿ ਰਹੇ ਨੇ ਕਿ ਸਭ ਤੋਂ ਉੱਤਮ ਪਦਵੀ ਹੈ ਪਰਮੇਸ਼ਰ ਦੀ ਕੀਰਤੀ।
ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ।
ਹੇ ਭਾਈ, ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰ, ਜਿਨੇ ਮੇਰੇ ਅੰਦਰ ਗੁੱਜਾ ਵਸਦਾ ਹੋਇਆ, ਗੁਪਤ ਵਸਦਾ ਹੋਇਆ ਨਾਮ ਪ੍ਰਗਟ ਕਰ ਦਿੱਤਾ।
ਦਰਸ਼ਨ ਸਾਧ ਮਿਲਿਓ ਵੱਡ ਭਾਗੀ, ਸਭ ਕਿਲ ਵਿਖ ਗਏ ਗਵਾਜਾ।
ਗੁਰੂ ਦਾ ਦਰਸ਼ਨ ਬੜੇ ਵੱਡੇ ਭਾਗਾਂ ਨਾਲ ਮਿਲਦਾ, ਜਿਹਦੇ ਨਾਲ ਸਾਰੇ ਕਿਲ ਵਿਖ ਪਾਪ ਦੂਰ ਹੋ ਜਾਂਦੇ ਹਨ।
ਸਤਿਗੁਰ ਸਾਹੋ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ।
ਸਤਿਗੁਰੂ ਇੱਕ ਐਸਾ ਸ਼ਾਹ ਹੈ ਕਿ ਸੱਚ ਸ਼ਾਹ ਹਮਾਰਾ ਤੂੰ ਧਣੀ, ਸਭ ਜਗਤ ਵਣਜਾਰਾ ਰਾਮ ਰਾਜੇ। ਭਾਵੇਂ ਪ੍ਰਭੂ ਸ਼ਾਹ ਹੋਵੇ, ਗੁਰੂ ਸ਼ਾਹ ਹੋਵੇ, ਆਪਾਂ ਸਾਰੇ ਵਣਜਾਰੇ ਹਾਂ। ਹਰ ਰਾਸ ਮੇਰੀ ਮਨ ਵਣਜਾਰਾ, ਅਤੇ ਫਿਰ ਵੱਡ ਦਾਣਾ, ਵੱਡ ਦਾ ਅਰਥ ਹੈ ਵੱਡਾ, ਅਤੇ ਦਾਣਾ ਦਾ ਅਰਥ ਹੈ ਦਾਨਾ, ਭਾਵ ਬੜਾ ਸਿਆਣਾ। ਗੁਰੂ ਬੜਾ ਸਿਆਣਾ ਅਤੇ ਬੜਾ ਵੱਡਾ ਸ਼ਾਹੂਕਾਰ ਹੈ, ਜਿਨੇ ਹਰੀ ਗੁਣਾਂ ਦੀ ਸਾਂਝ ਸਾਡੇ ਜੀਵਨ ਵਿੱਚ ਪੈਦਾ ਕਰਕੇ ਪ੍ਰਭੂ ਦੇ ਗੁਣਾਂ ਨਾਲ ਸਾਨੂੰ ਸਾਂਝੀਵਾਲ ਭਾਈਵਾਲ ਬਣਾ ਦਿੱਤਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਉਹ ਇਸ ਖਜ਼ਾਨੇ ਦਾ ਭਾਈਵਾਲ ਸਾਂਝੀਵਾਲ ਬਣ ਜਾਂਦਾ ਜਿਹੜਾ ਮਾਲਕ ਦੇ ਕੋਲ ਨਾਮ ਰੂਪੀ ਖਜ਼ਾਨਾ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਦੇ ਨਾਲ ਸਾਂਝ ਗੁਰੂ ਪਾ ਦਿੰਦਾ।
ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ।
ਜਿਨ੍ਹਾਂ ਤੇ ਮੇਰੇ ਜੀਵਨ ਦਾਤੇ ਜਗਤ ਨੂੰ ਜੀਵਨ ਦੇਣ ਵਾਲੇ ਮਾਲਕ ਨੇ ਕਿਰਪਾ ਕਰ ਦਿੱਤੀ ਹੈ, ਉਹਨਾਂ ਦੇ ਹਿਰਦੇ ਵਿੱਚ ਫਿਰ ਪਰਮੇਸ਼ਰ ਦਾ ਨਾਮ ਵੱਸਦਾ ਹੈ। ਜਿਵੇਂ ਅਨਾਜ ਖੇਤਾਂ ਵਿੱਚ ਪੈਦਾ ਕਰੀਏ, ਮੰਡੀ ਵੇ ਜਾਵੇ, ਘਰਾਂ ਵਿੱਚ ਭੜੋਲੇ ਡਰੰਮ ਭਰ ਲਈਏ, ਫਿਰ ਖਰਾਸ ਚੱਕੀ ਵਿੱਚ ਪੀਸ ਕੇ ਪਰਾਤ ਵਿੱਚ ਪਾ ਕੇ ਆਟਾ ਗੁੰਨ ਕੇ ਤਵੇ 'ਤੇ ਰੋਟੀ ਪਕਾ ਲਈਏ, ਮੂੰਹ ਰਾਹੀਂ ਖਾਈਏ, ਪਰ ਭੋਜਨ ਦਾ ਅਸਲ ਟਿਕਾਣਾ ਹੈ ਮਨੁੱਖ ਦਾ ਪੇਟ। ਵੇਖੋ ਅੰਨ ਕਿੱਥੋਂ ਕਿੱਥੋਂ ਹੁੰਦਾ ਹੋਇਆ ਅਖੀਰਲੇ ਟਿਕਾਣੇ 'ਤੇ ਪਹੁੰਚਿਆ, ਉਹ ਹੈ ਪੇਟ। ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਭਾਵੇਂ ਪੜ੍ਹੋ ਭਾਵੇਂ ਸੁਣੋ, ਪਰਮੇਸ਼ਰ ਦਾ ਨਾਮ ਰਸਨਾ ਨਾਲ ਭਾਵੇਂ ਗਾਵੋ ਅਤੇ ਭਾਵੇਂ ਕੰਨਾਂ ਨਾਲ ਸੁਣੋ, ਪਰ ਅਸਲ ਵਿੱਚ ਪਰਮੇਸ਼ਰ ਦੇ ਨਾਮ ਦਾ ਅਸਲ ਟਿਕਾਣਾ ਹੈ ਸਾਡਾ ਹਿਰਦਾ। ਗਰੀਬ ਨਿਵਾਜ ਨੇ ਕਿਰਪਾ ਕੀਤੀ ਕਿ ਰਾਮ ਨਾਮ ਉਰ ਮੈਂ ਗਹਿਓ, ਜਾਂਕੈ ਸਾਹਮਣੇ ਕੋਏ। ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸ ਗਿਆ, ਉਹਨਾਂ ਲਈ ਇਦੋਂ ਉੱਪਰ ਕਰਮ ਨਹੀਂ, ਹੋਰ ਕੋਈ ਇਹਦੇ ਤੋਂ ਵੱਡਾ ਕਰਮ ਨਹੀਂ ਹੈ ਉਹਨਾਂ ਵਾਸਤੇ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸਾ ਦਿੱਤਾ।
ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ।
ਧਰਮ ਰਾਜ ਦੇ ਦਰ ਤੇ ਵੀ ਉਹਨਾਂ ਦੇ ਲੇਖੇ ਜੋਖੇ ਦੇ ਕਾਗਜ਼ ਪਾੜ ਦਿੱਤੇ ਜਾਂਦੇ ਨੇ, ਫਿਰ ਉਹਨਾਂ ਦਾ ਲੇਖਾ ਸਮਝ ਜਾਂਦਾ ਹੈ, ਭਾਵ ਨਿਬੜ ਜਾਂਦਾ ਹੈ, ਕਿਉਂਕਿ ਉਹ ਆਖਦੇ ਨੇ ਧਰਮ ਰਾਏ ਦਰ ਕਾਗਜ਼ ਫਾਰੇ, ਕਿ ਹੁਣ ਧਰਮ ਰਾਜ ਦੇ ਦਰ 'ਤੇ ਲੇਖਾ ਜੋਖਾ ਫਾਟ ਗਿਆ। ਧਰਮ ਰਾਏ ਅਬ ਕਹਾਂ ਕਰੈ ਗੋ ਜੋ ਫਾਟਿਓ ਸਗਲੋ ਲੇਖਾ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਉਹ ਆਖਦੇ ਨੇ ਹਰ ਜੀਉ ਕੀ ਹੈ ਸਭ ਸਿਰਕਾਰਾ, ਇਹ ਜਮ ਕਿਆ ਕਰੇ ਵਿਚਾਰਾ, ਹੁਕਮੀ ਬੰਦਾ ਹੁਕਮ ਕਮਾਵੈ, ਹੁਕਮੈ ਕੱਢਦਾ ਸਾਹਾ ਹੈ। ਉਹਨਾਂ ਨੂੰ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦਾ ਨਾਮ ਜਪ ਜਪ ਕੇ ਧਰਮ ਰਾਜ ਦਾ ਡਰ ਵੀ ਜਿਹੜਾ ਉਹ ਦੂਰ ਹੋ ਜਾਂਦਾ। ਨਾਉ ਤੇਰਾ ਨਿਰੰਕਾਰ ਹੈ, ਨਾ ਏ ਲਿਆਂ ਨਰਕ ਨਾ ਜਾਈਐ, ਸੁਣ ਕੈ ਜਮ ਕੈ ਦੂਤ, ਨਾ ਏ ਤੇਰੇ ਛੱਡ ਜਾਹੇ। ਇਸ ਕਰਕੇ ਗਰੀਬ ਨਿਵਾਜ ਕਹਿ ਰਹੇ ਨੇ ਕਿ ਉਹਨਾਂ ਦਾ ਲੇਖਾ ਨਿਬੜ ਜਾਂਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਆ ਸਮੁੱਚਾ ਹਫ਼ਤਾ 84 ਦੇ ਘੱਲੂਘਾਰੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ, ਜਿਨ੍ਹਾਂ ਨੂੰ ਉਸ ਸਮੇਂ ਦੀ ਹਕੂਮਤ ਨੇ ਤੋਪਾਂ ਅਤੇ ਟੈਂਕ ਚਾੜ ਕੇ ਸ਼ਹੀਦ ਕਰ ਦਿੱਤਾ ਸੀ। ਗੁਰਧਾਮਾਂ ਦੀ ਬੇਅਦਬੀ ਕੀਤੀ ਸੀ। ਕੱਲ੍ਹ ਨੂੰ 4 ਜੂਨ ਹੈ, ਸ਼੍ਰੀ ਅਖੰਡ ਪਾਠ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਰੰਭ ਹੋਣਗੇ। 6 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਉਪਰੰਤ ਦੀਵਾਨ ਸੱਜਣਗੇ, ਅਰਦਾਸ ਹੋਵੇਗੀ। ਸਮੂਹ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੇ ਧਰਮ ਕਰਮ ਦੀ ਰਾਖੀ ਕਰਦਿਆਂ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। 84 ਦਾ ਘੱਲੂਘਾਰਾ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਹਰ ਗੁਰੂ ਨਾਨਕ ਨਾਮ ਲੇਵਾ ਜਿੱਥੇ ਵੀ ਬੈਠਾ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਉਹਦਾ ਹਿਰਦਾ ਤੜਫਦਾ, ਉਹਦੇ ਜ਼ਖਮ ਰਿਸਦੇ ਨੇ। ਸੋ ਸਤਿਗੁਰੂ ਕਿਰਪਾ ਕਰਨ, ਉਹਨਾਂ ਦੀ ਯਾਦ ਅੰਦਰ ਹਰ ਸਿੱਖ ਸਮਰਪਿਤ ਹੋਵੇ। ਆਓ ਇਸ ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰਕੇ ਸਮਾਪਤੀ ਕਰੀਏ। ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੁਟ ਸ਼ੁਕਰ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ।
ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮੱਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।